ਵਿਸਾਖੀ ਦਾ ਦਿਨ ਆਪਾਂ ਕੁਝ ਗੱਲਾਂ ਵਿਸਾਖੀ ਬਾਰੇ ਕਰ ਲਈਏ ਤੇ ਉਸ ਤੋਂ ਉਪਰੰਤ ਉਸਤਾਦ ਜੀ ਦਾ ਮਨੋਹਰ ਕੀਰਤਨ ਆਪਾਂ ਸਰਵਨ ਕਰਾਂਗੇ। ਵਿਸਾਖੀ ਦਾ ਦਿਨ ਨਵਾਂ ਸਾਲ ਵੀ ਹੈ, ਸੋ ਹੈਪੀ ਨਿਊ ਈਅਰ ਸਭ ਨੂੰ। 2068 ਬਿਕਰਮੀ 2068 ਨਵਾਂ ਸਾਲ ਜਿਹੜਾ ਚੜ੍ਹਿਆ ਏ ਉਹਦੀ ਸਭ ਨੂੰ ਬਹੁਤ ਬਹੁਤ ਵਧਾਈ। ਤੇ ਵਿਸਾਖੀ ਜਨਮਦਿਨ ਵੀ ਹੈ, ਵਿਸਾਖੀ ਜਨਮਦਿਨ ਏ ਖਾਲਸੇ ਦਾ, ਵਿਸਾਖੀ ਜਨਮਦਿਨ ਏ ਸੰਤ ਖਾਲਸੇ ਦਾ, ਤੁਹਾਡਾ ਸਭ ਦਾ ਜਨਮਦਿਨ, ਮੇਰਾ ਜਨਮਦਿਨ। ਸੋ ਇਸ ਜਨਮਦਿਨ ਦੀ ਸਭ ਨੂੰ ਬਹੁਤ ਬਹੁਤ ਵਧਾਈ। ਵਿਸਾਖੀ ਬਾਰੇ ਕੁਝ ਫੈਕਟਸ ਨੇ, ਕੀ ਹੋਇਆ, ਕਦੋਂ ਹੋਇਆ, ਤੇ ਇਹਨਾਂ ਪਿੱਛੇ ਕੁਝ ਸਵਾਲ ਨੇ, ਕਿਉਂ ਹੋਇਆ। ਵਿਸਾਖੀ 1699 30 ਮਾਰਚ 1699 13 ਅਪ੍ਰੈਲ ਜਾਂ 12 ਅਪ੍ਰੈਲ ਨਹੀਂ ਸੀ, ਉਹ 30 ਮਾਰਚ ਹੀ ਸੀ। 30th March 1699 ਸਤਿਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ 158 ਸਾਲ ਬਾਅਦ 12 ਅਪ੍ਰੈਲ 1857 ਨੂੰ 12th April 1857 ਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਸੰਤ ਖਾਲਸਾ, ਖਾਲਸੇ ਨੂੰ ਸੁਰਜੀਤ ਕੀਤਾ, ਸੰਤ ਖਾਲਸਾ ਦੀ ਸਥਾਪਨਾ ਕੀਤੀ। 30 ਮਾਰਚ 1699 ਵਾਲੇ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਨੇ, ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕੀਤਾ। ਅੰਮ੍ਰਿਤ ਤਿਆਰ ਕਰਨ ਵੇਲੇ ਕਿਹੜੀਆਂ ਬਾਣੀਆਂ ਪੜੀਆਂ, ਅੰਮ੍ਰਿਤ ਤਿਆਰ ਕਰਨ ਵੇਲੇ ਕਿਸ ਤਰ੍ਹਾਂ ਦੀ ਮਰਿਆਦਾ, ਕਿਸ ਤਰ੍ਹਾਂ ਦੇ ਵਸਤਰ ਧਾਰਨ ਕੀਤੇ, ਤੇ ਉਸ ਦਿਨ ਤੋਂ ਪਹਿਲੇ ਇਨੀਸ਼ੀਏਸ਼ਨ ਦੀ ਕੀ ਮਰਿਆਦਾ ਸੀ। ਅੰਮ੍ਰਿਤ ਨਹੀਂ ਸੀ ਪਰ ਕੀ ਸੀ, ਚਰਨਾਮ੍ਰਿਤ ਸੀ। ਭਾਈ ਗੁਰਦਾਸ ਲਿਖਦੇ ਨੇ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ, ਉਹਨਾਂ ਤੋਂ ਵੀ ਪੁਰਾਣੇ ਸਮੇਂ ਤੋਂ ਚਰਨਾਮ੍ਰਿਤ ਦੀ ਪਰੰਪਰਾ ਸੀ, ਜੋ ਪਰੰਪਰਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਦਲ ਕੇ ਅੰਮ੍ਰਿਤ ਦੀ ਪਰੰਪਰਾ, ਅਸੀਂ ਪ੍ਰੋਮੀਨੈਂਟਲੀ ਸੁਣੀਦਾ ਖੰਡੇ ਬਾਟੇ ਦਾ ਅੰਮ੍ਰਿਤ, ਇਹ ਪਰੰਪਰਾ ਦਸਮ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ। ਉਹਨਾਂ ਨੇ ਖੰਡਾ ਵਰਤਿਆ ਜਾਂ ਨਹੀਂ, ਇਸ ਬਾਰੇ ਸਾਰੇ ਇਤਿਹਾਸਕਾਰ ਇੱਕ ਮਤ ਨਹੀਂ ਹੈ। ਕਿਸੇ ਨੇ ਕਰਦ ਲਿਖਿਆ, ਕਿਸੇ ਨੇ ਤਲਵਾਰ ਲਿਖਿਆ, ਕਿਸੇ ਨੇ ਖੰਡਾ ਲਿਖਿਆ। ਖੰਡਾ ਲਿਖਣ ਵਾਲੇ ਗਿਆਨੀ ਗਿਆਨ ਸਿੰਘ ਨੇ ਵੀ ਇਹ ਲਿਖਿਆ ਕਿ ਉਹ ਖੰਡਾ ਜਿਹੜਾ ਦੇਵੀ ਨੇ ਪਾਤਸ਼ਾਹ ਜੀ ਨੂੰ ਦਿੱਤਾ ਸੀ। ਕਿਰਪਾਨ ਲਿਖਣ ਵਾਲੇ ਨੇ ਵੀ ਲਿਖਿਆ ਹੈ ਕਿ ਉਹ ਕਿਰਪਾਨ ਜਿਹੜੀ ਦੇਵੀ ਨੇ ਪਾਤਸ਼ਾਹ ਜੀ ਨੂੰ ਦਿੱਤੀ ਸੀ, ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਨੈਣਾ ਦੇਵੀ ਦੇ ਪਹਾੜ ਤੇ 1 ਸਾਲ ਹਵਨ ਯੱਗ ਕੀਤਾ, ਉਦੋਂ ਦੁਰਗਾ ਅਸ਼ਟਮੀ ਵਾਲੇ ਦਿਨ ਦੇਵੀ ਪ੍ਰਗਟ ਹੋਈ ਤੇ ਤਲਵਾਰ ਜਾਂ ਖੰਡਾ ਜੋ ਹਥਿਆਰ ਹੈ ਉਹ ਦੇਵੀ ਨੇ, ਆਦਿ ਸ਼ਕਤੀ ਉਹਨੇ ਇਹ ਹਥਿਆਰ ਸਤਿਗੁਰੂ ਜੀ ਨੂੰ ਦਿੱਤਾ। ਤੇ ਗਿਆਨੀ ਗਿਆਨ ਸਿੰਘ ਦੀ ਲਿਖਤ ਅਨੁਸਾਰ ਇਹੀ ਹਥਿਆਰ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕਰਨ ਵੇਲੇ ਅੰਮ੍ਰਿਤ ਦੇ ਵਿੱਚ ਫੇਰਿਆ। ਕਿਹੜੀਆਂ ਕਿਹੜੀਆਂ ਬਾਣੀਆਂ ਪੜੀਆਂ ਗਈਆਂ ਉਸ ਬਾਰੇ ਵੀ ਸਾਰੇ ਇਤਿਹਾਸਕਾਰ ਇੱਕ ਮਤ ਨਹੀਂ। ਕਿਸੇ ਨੇ ਸਿਰਫ ਲਿਖਿਆ ਕਿ ਚੰਡੀ ਦੀ ਵਾਰ ਤੇ ਆਨੰਦ ਸਾਹਿਬ ਪੜਿਆ, ਕਿਸੇ ਨੇ ਥੋੜਾ ਹੋਰ ਵਿਸਤ੍ਰਿਤ ਲਿਖਿਆ। ਇਹ ਦਸਮ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ। ਸਤਿਗੁਰੂ ਰਾਮ ਸਿੰਘ ਜੀ ਨੇ ਜਦੋਂ ਅੰਮ੍ਰਿਤ ਛਕਾਇਆ 12 ਅਪ੍ਰੈਲ 1857, ਉਦੋਂ ਬਾਰੇ ਸਭ ਇਤਿਹਾਸਕਾਰ ਇੱਕ ਮਤ ਨੇ ਕਿ ਖੰਡੇ ਨਾਲ ਹੀ ਅੰਮ੍ਰਿਤ ਤਿਆਰ ਕੀਤਾ ਗਿਆ ਸੀ। ਉਦੋਂ ਬਾਰੇ ਸਾਰੇ ਇਤਿਹਾਸਕਾਰ ਇੱਕ ਮਤ ਨੇ ਕਿ ਬਾਣੀਆਂ ਕਿਹੜੀਆਂ ਕਿਹੜੀਆਂ ਪੜੀਆਂ ਗਈਆਂ। ਇੱਕ ਆਪਾਂ ਪ੍ਰੋਮੀਨੈਂਟਲੀ ਸੁਣੀਦਾ ਏ ਕਿ ਦਸਮ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਉਸ ਤੋਂ ਬਾਅਦ ਪੰਜਾਂ ਪਿਆਰਿਆਂ ਤੋਂ ਖੁਦ ਅੰਮ੍ਰਿਤ ਛਕਿਆ। ਜਿਹੜੇ ਇਤਿਹਾਸਕਾਰ ਨੇ ਉਹ ਇਸ ਗੱਲ ਦੀ ਗਵਾਹੀ ਨਹੀਂ ਭਰਦੇ। ਕੁਝ ਪੁਰਾਣੇ ਜਿਹੜੇ ਗ੍ਰੰਥ ਨੇ ਉਹਨਾਂ 'ਚ ਇੰਝ ਨਹੀਂ ਲਿਖਿਆ, ਉਹਨਾਂ 'ਚ ਇਹੀ ਲਿਖਿਆ ਕਿ ਸੱਚੇ ਪਾਤਸ਼ਾਹ ਜੀ ਨੇ, ਦਸਮ ਪਾਤਸ਼ਾਹ ਜੀ ਨੇ ਖੁਦ ਆਪਣੇ ਹੱਥੀਂ ਜੋ ਹਥਿਆਰ ਸੀ ਕਰਦ ਜਾਂ ਖੰਡਾ ਉਹਦੇ ਤੋਂ ਖੁਦ ਅੰਮ੍ਰਿਤ ਛਕਿਆ। ਇਹ ਇਸ ਵਾਰ ਦਾ ਸਤਿਯੁਗ ਦਾ ਬਸੰਤ ਅੰਕ ਹੈ। ਸਾਰੇ ਜਣੇ ਸਤਿਯੁਗ ਦਾ ਚੰਦਾ ਸਲਾਨਾ ਆਪਾਂ ਦਈਏ, ਜਿਹੜੇ ਨਹੀਂ ਦਿੰਦੇ ਉਹ ਦਈਏ, ਜਿਹੜੇ ਦਿੰਦੇ ਆ ਉਹਨਾਂ ਕੋਲ ਬਸੰਤ ਅੰਕ ਪਹੁੰਚ ਜਾਏਗਾ ਜਾਂ ਪਹੁੰਚ ਗਿਆ ਹੋਏਗਾ। ਇਹਦੇ ਵਿੱਚ ਅੰਮ੍ਰਿਤ ਦੀ ਮਰਿਆਦਾ ਬਾਰੇ ਇੱਕ ਲੇਖ ਹੈ 99 ਨੰਬਰ ਪੇਜ 'ਤੇ। ਉਹਦੇ 'ਚ ਅੰਮ੍ਰਿਤ ਦੀ ਮਰਿਆਦਾ ਬਾਰੇ ਲਿਖਿਆ ਹੈ ਕਿ ਜੋ ਹਥਿਆਰ ਫੇਰਿਆ ਉਸ ਬਾਰੇ ਪ੍ਰਾਚੀਨ ਪੰਥ ਪ੍ਰਕਾਸ਼ 'ਚ ਲਿਖਿਆ ਹੈ, ਤੇ ਮਧ ਰਾਖੀ ਕਰਦ ਗਡਾਏ, ਸਤਿਗੁਰ ਰਾਖੀ ਕਰਦ ਧਾਰੇ ਦਾਏ, ਕਰਦ ਫੇਰੀ। ਉਸ ਤੋਂ ਅੱਗੇ ਨਿਜ ਆਗੇ ਰਖਵਾਵਨ ਕੀਓ, ਜੋ ਕਿਰਪਾਨ ਸ੍ਰੀ ਦੇਵੀ ਦੀਓ, ਕਿਰਪਾਨ ਜਿਹੜੀ ਦੇਵੀ ਨੇ ਦਿੱਤੀ। ਅੱਗੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਪਾਏ ਲੋਹ ਬਾਸਨ ਮੈਂ ਜਲ ਤੇ ਪਤਾਸੇ, ਖੰਡਾ ਸੁਧਾ ਧਰ ਫੇਰ ਦੀਓ, ਦੇਵੀ ਥਾ ਜੋ ਪਾਏ ਕੈ। ਖੰਡਾ ਜਿਹੜਾ ਏ ਉਹਦੀ ਬਿਲਕੁਲ ਤਿੱਖੀ ਚੁੰਝ ਥੱਲੇ ਰੱਖ ਕੇ ਉਹ ਐਵੇਂ ਫੇਰਿਆ ਖੰਡਾ, ਉਹ ਖੰਡਾ ਜਿਹੜਾ ਦੇਵੀ ਨੇ ਦਿੱਤਾ। ਬਾਣੀਆਂ ਪੜ੍ਹਨ ਵੇਲੇ ਪੜ੍ਹਨ ਬਾਰੇ, ਪਾਂਚ ਪਾਂਚ ਪੌੜੀ ਪੜ ਜਪ ਜੀ ਔ ਜਾਪ ਜੀ ਕੀ, ਦਸਹੂੰ ਸਵਈਏ ਪੁਨ ਚੌਪਈ ਅਲਾਇਕ ਹੈ, ਆਨੰਦ ਉਚਾਰ ਅਰਦਾਸ ਕਰ ਕੈ ਸੁਧਾਰ, ਅੰਮ੍ਰਿਤ ਤਿਆਰ ਗੁਰ ਐਸ ਬਿਦ ਕੀਨੋ ਹੈ। ਬਾਣੀਆਂ ਬਾਰੇ ਵੀ ਜੋ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ, ਕਿਹੜੀਆਂ ਬਾਣੀਆਂ ਕਿੰਨੀਆਂ ਪੜ੍ਹੀਆਂ ਗਈਆਂ, ਜਪਜੀ ਸਾਹਿਬ ਅਤੇ ਜਾਪ ਸਾਹਿਬ ਪੰਜ ਪੰਜ ਪੌੜੀਆਂ ਪੜ੍ਹੀਆਂ ਗਈਆਂ, ਆਨੰਦ ਸਾਹਿਬ ਪੜ੍ਹਿਆ ਗਿਆ, ਸਵਈਏ ਦਸ ਪੜ੍ਹੇ ਗਏ, ਚੌਪਈ ਪੜ੍ਹੀ ਗਈ। ਅੰਮ੍ਰਿਤ ਧਾਰੀਆਂ ਦਾ ਬਾਣਾ ਕਿਸ ਤਰ੍ਹਾਂ ਦਾ ਸੀ? ਆਪਾਂ ਕਈ ਵਾਰ ਨਗਰ ਕੀਰਤਨ 'ਚ ਦੇਖਿਆ ਹੈ, ਫੋਟੋਆਂ 'ਚ ਵੀ ਆਪਾਂ ਦੇਖਿਆ ਹੈ, ਕਿਤੇ ਨੀਲਾ ਬਾਣਾ ਹੈ, ਕਿਤੇ ਕੇਸਰੀ ਬਾਣਾ ਹੈ। ਜਦੋਂ ਨਾਮਧਾਰੀ ਸਿੰਘ ਕਈ ਸਾਲ ਪਹਿਲੇ 99 ਦੇ ਵਿੱਚ ਖਾਲਸਾ ਦੀ 300 ਸਾਲ ਸਿਰਜਣਾ ਦਿਵਸ ਮਨਾਉਂਦੇ ਹੋਏ ਆਨੰਦਪੁਰ ਸਾਹਿਬ ਗਏ ਤੇ ਉਹਨਾਂ ਦਾ ਚਿੱਟਾ ਬਾਣਾ ਸੀ। ਬਾਣੇ ਬਾਰੇ ਸਭ ਤੋਂ ਪਹਿਲੇ ਲਿਖਣ ਵਾਲੇ ਗਿਆਨੀ ਗਿਆਨ ਸਿੰਘ ਜੀ ਨੇ, ਉਹਨਾਂ ਤੋਂ ਪਹਿਲੇ ਕਿਸੇ ਨੇ ਬਾਣੇ ਦਾ ਰੰਗ, ਕੱਪੜਿਆਂ ਦਾ ਰੰਗ ਇਸ ਬਾਰੇ ਨਹੀਂ ਲਿਖਿਆ। ਤੇ ਗਿਆਨੀ ਗਿਆਨ ਸਿੰਘ ਨੇ ਲਿਖਿਆ ਏ, ਸ਼ੁਕਲ ਬਸਨ ਸਭ ਅੰਗ ਸਜਾਏ, ਸ਼ੁਕਲ ਮਤਲਬ ਚਿੱਟਾ, ਚਿੱਟੇ ਰੰਗ ਦੇ ਕੱਪੜੇ ਸਾਰਿਆਂ ਨੇ ਪਾਏ, ਕੇਸਰੀ ਜਾਂ ਨੀਲੇ ਨਹੀਂ ਪਾਏ। ਇਹ ਗਿਆਨੀ ਗਿਆਨ ਸਿੰਘ ਦੇ ਲਿਖਤ ਦੇ ਅਨੁਸਾਰ। ਹੁਣ ਅੰਮ੍ਰਿਤ ਪਹਿਲਾਂ ਕਿਸਨੇ ਛਕਿਆ ਉਸ ਬਾਰੇ, ਇਹਦੇ ਨਾਲ ਜੁੜਿਆ ਹੋਇਆ ਇੱਕ ਹੋਰ ਸਵਾਲ ਹੈ ਕਿ ਅੰਮ੍ਰਿਤ ਛਕਾਇਆ ਕਿਵੇਂ ਜਾਂਦਾ, ਪੁਰਾਣੀ ਜੋ ਪੁਰਾਤਨ ਮਰਿਆਦਾ ਹੈ ਉਹ ਕਿਸ ਤਰ੍ਹਾਂ ਦੀ ਹੈ, ਕੀ ਬਾਟੇ ਨੂੰ ਮੂੰਹ ਲਗਾਇਆ ਜਾਂਦਾ ਜਾਂ ਕੋਈ ਹੋਰ ਤਰੀਕੇ ਨਾਲ। ਗਿਆਨੀ ਗਿਆਨ ਸਿੰਘ ਦੀ ਲਿਖਤ ਹੈ, ਉਹ ਕਹਿੰਦੇ ਨੇ ਕਿ ਪੰਜ ਚੁੱਲ੍ਹੇ, ਚੁੱਲ੍ਹੀਆਂ 'ਚ ਪਾਈਦਾ ਫਿਰ ਬੰਦਾ ਛਕੇ, ਅਤੇ ਉਸ ਤੋਂ ਬਾਅਦ ਪੰਜ ਵਾਰ ਜਿਹੜਾ ਕੇਸਾਂ 'ਚ ਅਤੇ ਪੰਜ ਵਾਰ ਨੇਤਰਾਂ 'ਚ। ਹਰ ਵਾਰ ਜਦੋਂ ਅੰਮ੍ਰਿਤ ਚੁੱਲ੍ਹੇ 'ਚ ਪਾਉਣਾ ਹੈ ਜਾਂ ਕੇਸਾਂ 'ਚ ਪਾਉਣਾ ਜਾਂ ਨੇਤਰਾਂ 'ਚ ਪਾਉਣਾ, ਹਰ ਵਾਰ ਅੰਮ੍ਰਿਤ ਛਕਾਉਣ ਵਾਲਾ ਫਤਿਹ ਬੁਲਾਉਂਦਾ ਹੈ ਅਤੇ ਅੰਮ੍ਰਿਤ ਛਕਣ ਵਾਲਾ ਫਤਿਹ ਬੁਲਾਉਂਦਾ ਹੈ। ਬੀਬੀਆਂ ਜਿਹੜੀਆਂ ਉਹ ਸਤਿ ਸ੍ਰੀ ਅਕਾਲ ਬੁਲਾਉਂਦੀਆਂ। ਸੋ ਪਹਿਲੇ ਅੰਮ੍ਰਿਤ ਕਿਸਨੇ ਛਕਿਆ? ਪ੍ਰਥਮ ਕਰਦ ਸਾਥ ਆਪ ਗੁਰ ਨਾਥ ਨੀਓ, ਪਹਿਲੇ ਕਰਦ ਨਾਲ ਸਤਿਗੁਰੂ ਜੀ ਨੇ ਖੁਦ ਛਕਿਆ। ਪਾਛੇ ਆਛੇ ਆਪ ਪਾਂਚ ਸਿੱਖਣ ਕੋ ਦੀਨੋ ਹੈ, ਪਾਂਚ ਪਾਂਚ ਅੰਚੁਰੀ, ਅੰਚੁਰੀ ਮਤਲਬ ਅੰਜਲੀ ਚੁਲੀ, ਪਾਂਚ ਪਾਂਚ ਅੰਚੁਰੀ ਮਿਲਾਈ ਫਤਿਹ ਬੁਲਾਈ, ਤਿਉਂ ਹੀ ਫਿਰ ਸਿਰ ਪਰ ਨੈਣਨ ਪੈ ਚੀਨੋ ਹੈ। ਇਹ ਗਿਆਨੀ ਗਿਆਨ ਸਿੰਘ ਨੇ ਲਿਖਿਆ। ਹੋਰ ਗਿਆਨੀ ਗਿਆਨ ਸਿੰਘ, ਸਾਫ ਪਾਕ ਧਰ ਸੇਤ ਪੁਸ਼ਾਕ ਹੈ, ਸੇਤ ਮਤਲਬ ਫਿਰ ਚਿੱਟੀਆਂ ਕੱਪੜਾ ਪਾ, ਚਿੱਟੇ ਕੱਪੜੇ ਪਾ ਕੇ, ਨਾਏ ਸਕੇਸ ਤੇਗ ਗਰ ਪਾਕ ਹੈ, ਉਸ ਬਰਤਨ ਕੈ ਥਿਰ ਚਹੁ ਪਾਸੇ ਕਿਤਿਕ ਤਾਹੇ ਮੈਂ ਡਾਰ ਪਤਾਸੇ। ਖੰਡਾ ਲੇਤ ਆਹਨੀ ਹਾਥੈ ਨਿਜ ਗੁਰ ਮੰਤਰ ਪੜ ਹੈ ਸਾਥੈ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹਨਾਂ ਬਾਰੇ, ਜਿਨਕੋ ਅੰਮ੍ਰਿਤ ਹੋਏ ਪਿਲਾਨੋ ਤਿਨਕੋ ਸਮੁਖ ਕਰੈ ਥਿਰਾਨੋ, ਸੋ ਭੀ ਨਾਏ ਸਕੇਸ ਥਿਰਾਵੈ ਸੇਤ ਪੁਸ਼ਾਕ ਪਾਕ ਪਹਿਰਾਵੈ। ਇੱਥੇ ਵੀ ਕੱਪੜੇ ਜਿਹੜੇ ਨੇ ਚਿੱਟੇ ਹੀ ਨੇ। ਗਰ ਮੈਂ ਤੇਗ ਜੋਰ ਕਰ ਖਰ ਹੈ ਧਿਆਨ ਖੁਦਾ ਕਾ ਨਾਮ ਉਚਰ ਹੈ, ਜਬ ਵਹਿ ਅੰਮ੍ਰਿਤ ਹੋਵਤ ਤਿਆਰੋ ਸਭ ਮੈਂ ਨੇਕ ਸਿੰਘ ਜੋ ਭਾਰੋ। ਭਾਰੋ ਮਤਲਬ ਵੱਡਾ, ਜਿਹੜਾ ਸਭ ਤੋਂ ਜ਼ਿਆਦਾ ਨੇਕ ਸਿੰਘ ਏ ਉਹਦੇ ਬਾਰੇ। ਸੋ ਪੰਥ ਕੀ ਆਗਿਆ ਲੈ ਕੇ ਸੁਧਾ ਗਾਹਕੋਂ ਕੇ ਟਿੱਗ ਜੈ ਕੈ ਤਿੰਨ ਤੈ ਦੋ ਕਰ ਜੁੜਵੈ ਹੈ। ਦੋਨੋਂ ਹੱਥ ਜੁੜਵਾ ਕੇ ਮਨ ਤਨ ਧਨ ਹਿਤ ਹਰ ਅਰਪੈ ਹੈ, ਪਾਂਚ ਚੁਲੇ ਪਰ ਇੱਕ ਕੋ ਪਿਆਵੈ, ਪਾਂਚ ਵੇਰ ਗੁਰ ਫਤਿਹ ਬੁਲਾਵੈ, ਪਾਂਚ ਬੇਰ ਆਖਨ ਮੈਂ ਛਿਰਕੈ, ਪਾਂਚ ਬੇਰ ਮਧ ਦੇਵਤ ਸਿਰਕੈ। ਇਹ ਪੁਰਾਤਨ ਅੰਮ੍ਰਿਤ ਛਕਾਉਣ ਦੀ ਮਰਿਆਦਾ ਜੋ ਗਿਆਨੀ ਗਿਆਨ ਸਿੰਘ ਨੇ ਲਿਖੀ। ਪਹਿਲੇ ਮੈਂ ਗੱਲ ਕਰ ਚੁੱਕਾ ਕਿ ਅੰਮ੍ਰਿਤ ਤਿਆਰ ਕਰਨ ਤੋਂ ਪਹਿਲੇ, ਅੰਮ੍ਰਿਤ ਦੀ ਮਰਿਆਦਾ ਬਣਾਉਣ ਤੋਂ ਪਹਿਲੇ ਚਰਨਾਮ੍ਰਿਤ ਸੀ। ਅੰਮ੍ਰਿਤ ਜਦੋਂ ਸੱਚੇ ਪਾਤਸ਼ਾਹ ਜੀ ਨੇ ਤਿਆਰ ਕੀਤਾ ਛਕਾਇਆ, ਤੇ ਉਹਨਾਂ ਨੇ ਕੇਸ ਦਾੜੀ ਰੱਖਣ ਦੀ ਮਰਿਆਦਾ, ਦਸਤਾਰ ਬੰਨਣ ਦੀ, ਪੱਗ ਬੰਨਣ ਦੀ ਮਰਿਆਦਾ ਤੇ ਨਾਲ ਅੰਮ੍ਰਿਤ ਛਕਾਇਆ। ਇਹ ਦੋ ਚੀਜ਼ਾਂ ਪ੍ਰੋਮੀਨੈਂਟਲੀ ਸਾਨੂੰ ਦਿਸਦੀਆਂ, ਇਰਰਿਸਪੈਕਟਿਵ ਆਫ ਕਿਵੇਂ ਤਿਆਰ ਕੀਤਾ, ਕਿਹੜੀ ਬਾਣੀ ਪੜ੍ਹੀ, ਕਿਹੜੇ ਵਸਤਰ ਧਾਰਨ ਕੀਤੇ, ਇਹ ਸਭ ਦੇ ਬਾਵਜੂਦ ਇਰਰਿਸਪੈਕਟਿਵ ਆਫ ਦਿਸ ਥਿੰਗ ਜਿਹੜੀ ਸਾਨੂੰ ਚੀਜ਼ ਸਪਸ਼ਟ ਦਿਸਦੀ ਹੈ ਕਿ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾਇਆ ਤੇ ਕੇਸ ਦਾੜੀ ਦੀ ਮਰਿਆਦਾ ਰਖਾਈ, ਕੇਸ ਦਾੜੀ ਰੱਖੀਏ, ਦਸਤਾਰ ਸਜਾਈਏ। ਸਰੂਪ ਦਾਸ ਭੱਲਾ ਉਹ ਲਿਖਦੇ ਨੇ ਕੇਸਾਂ ਧਾਰੀ ਸਭ ਕੋ ਕੀਨਾ। ਇਸ ਸਾਰੇ ਇੰਸਟਾਂਸ ਬਾਰੇ ਸਰੂਪ ਦਾਸ ਭੱਲਾ ਦੀ ਕਿਤਾਬ ਹੈ ਮਹਿਮਾ ਪ੍ਰਕਾਸ਼, ਉਹਦੇ 'ਚ ਇਹ ਵੀ ਉਸੇ ਸਮੇਂ ਦੀ 200 ਸਾਲ ਪੁਰਾਣੀ ਅਤੇ ਅੱਜ ਪੰਜਾਬੀ ਯੂਨੀਵਰਸਿਟੀ ਨੇ ਮੇਰੇ ਖਿਆਲ ਛਾਪੀ ਹੈ, ਉਹ ਵੀ ਇਹੀ ਲਿਖਦੇ ਨੇ ਕੇਸਾਂ ਧਾਰੀ ਸਭ ਕੋ ਕੀਨਾ, ਵੀਰ ਸਰੂਪ ਸਭ ਕੋ ਪ੍ਰਭ ਦੀਨਾ। ਵੀਰ ਸਰੂਪ ਕਿ ਉਸ ਤੋਂ ਪਹਿਲੇ ਕੇਸ ਰੱਖਣ ਦੀ ਮਨਾਹੀ ਸੀ, ਇਜਾਜ਼ਤ ਨਹੀਂ ਸੀ, ਕੀ ਇਸ਼ੂ ਸੀ? ਫੈਕਟ ਦੇ ਨਾਲ ਨਾਲ ਆਪਾਂ ਕਿਉਂ ਵੱਲ ਵੀ ਮੁੜ ਪਏ ਹਾਂ, ਦਾੜੀ ਰੱਖਣ ਦੀ ਇਜਾਜ਼ਤ ਨਹੀਂ ਸੀ ਮੁਸਲਮਾਨਾਂ ਤੇ ਰਾਜਪੂਤਾਂ ਨੂੰ, ਸਿਰਫ ਉਹਨਾਂ ਨੂੰ ਹੀ ਇਜਾਜ਼ਤ। ਮਾਰਸ਼ਲ ਸਪਿਰਿਟ ਸਮਝੀ ਜਾਂਦੀ ਸੀ, ਉਹਦਾ ਪ੍ਰਤੀਕ ਸਮਝੀ ਜਾਂਦੀ ਸੀ, ਤੇ ਆਮ ਲੋਕਾਂ ਨੂੰ, ਆਮ ਜਨਤਾ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਸੀ। ਲੋਕੀ ਪੱਗ ਪੁੱਗ ਵੀ ਘੱਟਵਾਦੀ ਬੰਦੇ ਸੀਗੇ। ਨੌਵੇਂ ਪਾਤਸ਼ਾਹ ਜੀ ਨੂੰ ਜਦੋਂ ਸ਼ਹੀਦ ਕੀਤਾ ਗਿਆ, ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਜਦੋਂ ਭਾਈ ਜੈਤਾ ਆਨੰਦਪੁਰ ਸਾਹਿਬ ਪੁੱਜਿਆ, ਦਸਮ ਪਾਤਸ਼ਾਹ ਜੀ ਨੇ ਪੁੱਛਿਆ ਕਿ ਆਪਣੇ ਉੱਥੇ ਸਿੱਖ ਨਹੀਂ ਸੀਗੇ, ਤੇ ਜਵਾਬ ਮਿਲਿਆ ਸਿੱਖ ਤੇ ਸੀਗੇ ਪਰ ਪਛਾਣ 'ਚ ਕੋਈ ਨਹੀਂ ਆਇਆ। ਦਸਮ ਪਾਤਸ਼ਾਹ ਜੀ ਨੇ ਕਿਹਾ ਮੈਂ ਐਸਾ ਸਿੱਖ ਬਣਾਵਾਂਗਾ ਜਿਹੜਾ ਲੱਖਾਂ 'ਚ ਖੜਿਆ ਦਿਸੇਗਾ, ਜਿਹੜਾ ਪਛਾਣ ਤੋਂ ਲੁੱਕ ਹੀ ਨਹੀਂ ਸਕੇਗਾ। ਦਸਮ ਪਾਤਸ਼ਾਹ ਜੀ ਨੇ ਕੇਸ ਦਾੜੀ ਦੀ ਮਰਿਆਦਾ ਰਖਵਾਈ, ਦਸਤਾਰ ਸਜਾਉਣ ਲਈ ਕੇਸ ਦਾੜੀ ਦੀ ਮਰਿਆਦਾ ਰਖਾਈ, ਤੇ ਅੱਜ ਇੱਕ ਦਸਤਾਰ ਵਾਲਾ, ਕੇਸ ਦਾੜੀ ਵਾਲਾ ਸਿੱਖ ਜਿਹੜਾ ਹੋਏ ਉਹ ਦੂਰੋਂ ਪਤਾ ਲੱਗਦਾ। ਵਿਸਾਖੀ 1699 ਕਿਉਂ? ਇਟ ਇਜ਼ ਨੋਟ ਲਾਈਕ ਦੈਟ ਕਿ ਇੱਕ ਦਿਨ ਸਵੇਰੇ ਉੱਠੇ ਅਤੇ ਮਨ 'ਚ ਵਿਚਾਰ ਆਇਆ ਅੱਜ ਖਾਲਸਾ ਦੀ ਸਾਜਨਾ ਕੀਤੀ ਜਾਏ। ਉਹਦੇ ਪਿੱਛੇ ਇੱਕ ਸੋਚ ਹੈ, ਉਹਦੇ ਪਿੱਛੇ ਇੱਕ ਵਿਜ਼ਨ ਹੈ। 1675 ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੇ ਹੁਕਮ ਤੇ ਸ਼ਹੀਦ ਕੀਤਾ ਗਿਆ 11 ਨਵੰਬਰ 1675। ਕਿਉਂ? ਧਰਮ ਦੀ ਰਾਖੀ। ਔਰੰਗਜ਼ੇਬ ਕੌਣ ਸੀ? ਇੰਡੀਆ ਦਾ ਐਂਪਰਰ ਸੀ, ਹਿੰਦੁਸਤਾਨ ਦਾ ਐਂਪਰਰ ਸੀ। ਕਿੰਨਾ ਕੁ ਵੱਡਾ ਐਂਪਰਰ ਸੀ! ਕਈ ਦੇਸ਼ ਜਿਹੜੇ ਨੇ ਆਪਣੇ ਨੂੰ ਪਤਾ ਹੈ, ਉਹਨਾਂ ਦੀ ਆਬਾਦੀ, ਵੈਟੀਕਨ ਦਾ ਏਰੀਆ ਜਿਹੜਾ ਹੈ 11-12 ਸਕੁਆਇਰ ਕਿਲੋਮੀਟਰ ਤੋਂ ਵੱਧ ਨਹੀਂ ਹੋਏਗਾ। ਇੰਡੀਆ ਦਾ ਏਰੀਆ ਜਿਹੜਾ ਹੈ ਇਸ ਟਾਈਮ ਜਿਹੜਾ ਹੈ 32 ਲੱਖ ਸਕੁਆਇਰ ਕਿਲੋਮੀਟਰ ਤੋਂ ਜ਼ਿਆਦਾ ਹੈ। ਤੇ ਉਹ ਇੰਡੀਆ ਜਿਹੜਾ ਔਰੰਗਜ਼ੇਬ ਦੇ ਟਾਈਮ ਸੀ, ਜਿਹਦੇ 'ਚ ਪਾਕਿਸਤਾਨ ਵੀ ਲਗਾ ਲਓ, ਜਿਹਦੇ 'ਚ ਅਫਗਾਨਿਸਤਾਨ ਵੀ ਅੱਧਾ ਪੌਣਾ ਲਗਾ ਲਓ, ਜਿਹਦੇ 'ਚ ਬੰਗਲਾਦੇਸ਼ ਸ਼ਾਇਦ ਉੱਧਰ ਤੱਕ ਨਹੀਂ ਸੀ, ਇੰਨਾ ਵੱਡਾ ਏਰੀਆ ਉਹਦਾ ਐਂਪਰਰ ਸੀ। ਇੰਡੀਅਨ ਸਬ ਕੌਂਟੀਨੈਂਟ ਦੇ ਸਭ ਤੋਂ ਵੱਡੇ ਲੈਂਡ ਮਾਸ ਤੇ ਜਿਹਨੇ ਰੂਲ ਕੀਤਾ ਉਹ ਔਰੰਗਜ਼ੇਬ ਹੀ ਹੈ। ਔਰੰਗਜ਼ੇਬ ਤੋਂ ਵੱਧ ਲੈਂਡ ਮਾਸ ਤੇ ਇੰਡੀਅਨ ਸਬ ਕੌਂਟੀਨੈਂਟ ਦੇ ਹੋਰ ਕਿਸੇ ਨੇ ਰੂਲ ਨਹੀਂ ਕੀਤਾ। ਨੰਬਰ 2 ਤੇ ਅਸ਼ੋਕ ਆਉਂਦਾ, ਚੰਦਰਗੁਪਤ ਮੌਰਿਆ ਦਾ ਪੋਤਰਾ। ਸੋ ਇੰਨਾ ਵੱਡਾ ਐਂਪਰਰ ਹੋਵੇ, ਉਹਦੇ ਸਾਹਮਣੇ ਖੜੇ ਹੋਣਾ, ਉਹਦੀ ਪਾਲਿਸੀ ਦੇ ਅਗੇਂਸਟ ਖੜੇ ਹੋਣਾ, ਉਹਦੀ ਪਾਲਿਸੀ ਦੇ ਅਗੇਂਸਟ ਲੋਕਾਂ ਨੂੰ ਤਿਆਰ ਕਰ ਦੇਣਾ, ਉਹਦੀ ਪਾਲਿਸੀ ਬੜੀ ਸਿੱਧੀ ਸਪਸ਼ਟ ਸੀ ਧਰਮ ਬਾਰੇ। ਜਾਂ ਤੇ ਲੋਕ ਜਿਹੜੇ ਉਹਦੇ ਧਰਮ ਦੇ ਮੰਨਣ ਵਾਲੇ ਨਹੀਂ ਨੇ, ਉਹ ਲੋਕ ਜਾਂ ਤੇ ਆਪਣੇ ਆਪ ਨੂੰ ਕਨਵਰਟ ਕਰ ਲੈਣ, ਉਹਦੇ ਧਰਮ ਦੇ ਮੰਨਣ ਵਾਲੇ ਬਣ ਜਾਣ, ਇੱਕ ਆਪਸ਼ਨ। ਜਾਂ ਆਪਣੇ ਆਪ ਨੂੰ ਸੈਕਿੰਡ ਗ੍ਰੇਡ ਸਿਟੀਜ਼ਨ ਮੰਨਣ, ਫੀਲ ਸਬਡਿਊਡ ਐਂਡ ਪੇ ਰਿਲੀਜੀਅਸ ਟੈਕਸ ਨੇਮਡ ਜਜ਼ੀਆ। ਅਕਬਰ ਨੇ ਜਜ਼ੀਆ ਖਤਮ ਕੀਤਾ ਸੀ, ਔਰੰਗਜ਼ੇਬ ਨੇ ਜਜ਼ੀਆ ਫਿਰ ਸ਼ੁਰੂ ਕਰ ਦਿੱਤਾ ਸੀ। ਜੇ ਦੂਸਰੀ ਆਪਸ਼ਨ ਵੀ ਕਿਸੇ ਨੂੰ ਮਨਜ਼ੂਰ ਨਹੀਂ, ਤੇ ਫਿਰ ਤੀਸਰੀ ਆਪਸ਼ਨ ਹੈ ਡੈਥ। ਜਾਂ ਕਨਵਰਟ ਹੋਵੋ, ਜਾਂ ਸੈਕਿੰਡ ਗ੍ਰੇਡ ਸਿਟੀਜ਼ਨ ਮੰਨੋ ਆਪਣੇ ਆਪ ਨੂੰ, ਨਹੀਂ ਤੇ ਫਿਰ ਦੁਨੀਆ ਛੱਡ ਦਿਓ। ਆਪਣਾ ਧਰਮ ਮੰਨਣ ਦੀ ਖੁੱਲ ਨਹੀਂ ਸੀ, ਆਪਣਾ ਅਕੀਦਾ ਮੰਨਣ ਦੀ ਖੁੱਲ ਨਹੀਂ ਸੀ, ਆਪਣੇ ਵਿਸ਼ਵਾਸ ਤੇ ਖੜੇ ਰਹਿਣ ਦੀ, ਆਪਣਾ ਵਿਸ਼ਵਾਸ ਜੋ ਧਾਰਮਿਕ ਵਿਸ਼ਵਾਸ ਹੈ ਉਹਦੇ ਤੇ ਚੱਲਣ ਦੀ ਖੁੱਲ ਨਹੀਂ ਸੀ। ਇਹੀ ਕਾਰਨ ਸੀ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ। ਔਰੰਗਜ਼ੇਬ ਦਾ ਦਾਦਾ ਸੀ ਉਸ ਸਮੇਂ ਰਿਸਪੋਂਸੀਬਲ ਜਹਾਂਗੀਰ, ਤੇ 5ਵੇਂ ਪਾਤਸ਼ਾਹ ਜੀ ਦੇ ਪੋਤਰੇ 9ਵੇਂ ਪਾਤਸ਼ਾਹ ਔਰੰਗਜ਼ੇਬ ਦੇ ਸਮੇਂ ਸ਼ਹੀਦ ਹੋਏ। ਪਹਿਲੀ ਪਾਲਿਸੀ, ਗੱਲਬਾਤ ਕਰੋ, ਕੋਈ ਇਸ਼ੂ ਹੈ ਤੇ ਬੈਠ ਕੇ ਗੱਲਬਾਤ ਕਰੋ, ਸਾਰੇ ਇਸ਼ੂ ਰਿਜ਼ੋਲਵ ਹੋ ਸਕਦੇ ਨੇ, ਪਰ ਹਮੇਸ਼ਾ ਹੁੰਦੇ ਨੇ। ਜਦੋਂ ਇਸ਼ੂ ਪੀਸਫੁੱਲ ਮੀਨਸ ਨਾਲ, ਗੱਲਬਾਤ ਦੇ ਨਾਲ ਰਿਜ਼ੋਲਵ ਨਾ ਹੋਏ ਤੇ ਉਦੋਂ ਕੀ ਕੀਤਾ ਜਾਏ? ਜ਼ਫਰਨਾਮਾ 'ਚ ਦਸਮ ਪਾਤਸ਼ਾਹ ਜੀ ਲਿਖਦੇ ਨੇ, ਚੂੰਕਾਰ ਅਸ ਹਮਾ ਹੀਲ ਤੇ ਦਰਗੁਸ਼ਤ ਹਲਾਲਸਤ ਬੁਰਦਨ ਬ ਸ਼ਮਸ਼ੀਰ ਦਸਤ। ਇਫ ਆਲ ਮੀਨਸ ਟੂ ਪੈਸੀਫਾਈ ਦ ਟਾਇਰੈਂਟ ਫੇਲਸ, ਦੈਨ ਰੇਜ਼ਿੰਗ ਆਫ ਸਵਾਰਡ ਇਜ਼ ਪਾਇਅਸ ਐਂਡ ਜਸਟ। ਬਟ ਪਾਵਰ ਹੈ ਤਲਵਾਰ ਦੀ, ਐਂਡ ਵਿਦ ਗ੍ਰੇਟ ਪਾਵਰ ਕਮਸ ਗ੍ਰੇਟ ਰਿਸਪੋਂਸੀਬਿਲਿਟੀ। ਸ਼ਕਤੀ ਦੇ ਨਾਲ ਜਿਹੜੀ ਇਹ ਅਕਾਊਂਟੇਬਿਲਿਟੀ, ਇਹ ਵੀ ਚਾਹੀਦੀ। ਜੇ ਅਕਾਊਂਟੇਬਿਲਿਟੀ ਅੰਦਰੋਂ ਪੈਦਾ ਕੀਤੀ ਜਾਏ, ਅੰਦਰੋਂ ਹੋਏ, ਤੇ ਹੀ ਗੱਲ ਹੈ। ਸ਼ਕਤੀ ਦੇ ਨਾਲ ਭਗਤੀ ਦਾ ਸੁਮੇਲ ਚਾਹੀਦਾ। ਇਹੀ ਦਸਮ ਪਾਤਸ਼ਾਹ ਜੀ ਨੇ ਕੀਤਾ। ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ। ਪੰਜ ਕਕਾਰ, ਕੇਸ, ਕੰਘਾ, ਕੜਾ, ਕਸ਼ਹਿਰਾ ਅਤੇ ਕਿਰਪਾਨ। ਨਾਲ ਜਿਹੜਾ ਇਹ ਭਜਨ ਬਾਣੀ ਵੱਲ ਵੀ ਲੋਕਾਂ ਨੂੰ ਪ੍ਰੇਰਿਆ। ਗੁਰਬਾਣੀ ਵੀ ਸੱਚੇ ਪਾਤਸ਼ਾਹ ਜੀ ਨੇ ਲਿਖੀ। ਪਾਤਸ਼ਾਹ ਜੀ ਆਪਣੀ ਬਾਣੀ 'ਚ ਲਿਖਦੇ ਨੇ, ਬਿਨ ਏਕ ਨਾਮ ਆਧਾਰ, ਸਭ ਕਰਮ ਪਰਮ ਵਿਚਾਰ। ਭਗਤੀ ਦੇ ਨਾਲ ਸ਼ਕਤੀ ਦਾ ਸੁਮੇਲ। ਔਰੰਗਜ਼ੇਬ 1707 'ਚ ਮਰ ਗਿਆ। ਉਹਦਾ ਜਿਹੜਾ ਸਕਸੈਸਰ ਸੀ ਬਹਾਦਰ ਸ਼ਾਹ, ਉਹ 1712 'ਚ ਮਰ ਗਿਆ। ਉਹਨੂੰ ਲਾਸਟ ਐਮਪਰਰ ਮੰਨਿਆ ਜਾਂਦਾ। ਹਾਲਾਂ ਉਸ ਤੋਂ ਬਾਅਦ ਕਈ ਆਏ, ਪਰ ਉਹ ਆਪਣੇ ਆਪ ਦੀ ਤਾਕਤ ਦੇ ਨਾਲ ਗੱਦੀ 'ਤੇ ਨਹੀਂ ਬੈਠੇ। ਕਈ ਨਾਮ ਨੇ, ਜਹਾਂਦਰ ਸ਼ਾਹ ਏ, ਫਰੂਖਸੀਆਰ ਏ, ਸ਼ਾਹ ਆਲਮ ਏ, ਅਕਬਰ 2, ਅਕਬਰ 3, ਇਸ ਤਰ੍ਹਾਂ ਦੇ ਵੀ ਕਈ ਆਏ। ਲਗਭਗ 13 ਆਏ ਅਤੇ ਅਖੀਰਲਾ ਬਹਾਦਰ ਸ਼ਾਹ ਜ਼ਫਰ ਸੀ। 1857 ਜਿਹੜਾ ਕੈਦ ਕੀਤਾ ਗਿਆ। 1699 ਦੀ ਵਿਸਾਖੀ ਦਸਮ ਪਾਤਸ਼ਾਹ ਜੀ ਦੇ ਸਮੇਂ ਅਤੇ 1857 ਦੀ ਵਿਸਾਖੀ, ਇਹ 150 ਸਾਲਾਂ ਦੇ ਵਿੱਚ ਸਿੱਖ ਪੰਥ ਉੱਤੇ ਨੂੰ ਗਿਆ। ਪੋਲੀਟੀਕਲੀ ਮਹਾਰਾਜਾ ਰਣਜੀਤ ਸਿੰਘ ਨੂੰ ਈਸਟ ਦਾ ਨੈਪੋਲੀਅਨ ਵੀ ਆਖਿਆ ਜਾਂਦਾ। 19 ਸਾਲ ਦਾ ਸੀ ਜਦੋਂ ਰਾਜਾ ਬਣ ਗਿਆ। 1780 ਦਾ ਜਨਮ ਹੈ, 1799 'ਚ ਰਾਜਾ ਬਣ ਗਿਆ ਸੀ। ਡਿਸਪਾਈਟ ਕਿ ਉਹਦੇ ਫਾਦਰ ਬਹੁਤ ਪਹਿਲੇ ਐਕਸਪਾਇਰ ਹੋ ਗਏ ਸੀ, ਉਹਦੇ ਗ੍ਰੈਂਡਫਾਦਰ ਐਕਸਪਾਇਰ ਹੋ ਗਏ, ਮਹਾਂ ਸਿੰਘ ਚੜਤ ਸਿੰਘ, ਫਿਰ ਵੀ ਸਿੱਖ ਪਾਵਰ ਜਿਹੜੀ ਹੈ ਰਣਜੀਤ ਸਿੰਘ ਦੇ ਅੰਡਰ ਇੰਨੀ ਉੱਤੇ ਤੱਕ ਗਈ। ਇੰਨੀ ਉੱਤੇ ਤੱਕ ਅਸੀਂ ਹਿਸਟਰੀ 'ਚ ਪ੍ਰੋਮੀਨੈਂਟਲੀ ਇਹਦਾ ਨਾਮ ਪੜ੍ਹਦੇ ਹਾਂ, ਮਹਾਰਾਜਾ ਰਣਜੀਤ ਸਿੰਘ, ਹੂ ਖਾਰਵਡ ਆਊਟ ਹਿਜ਼ ਓਨ ਸੇਫ ਪ੍ਰਿੰਸੀਪੈਲਿਟੀ। ਇਹ ਸੋਰਟ ਆਫ ਬਹੁਤ ਵੱਡਾ ਏਰੀਆ ਹਿੰਦੁਸਤਾਨ ਨੇ ਹਮਲੇ ਦੇਖੇ। ਬਾਹਰੋਂ ਹਮਲਾਵਰ ਆਏ, ਨੌਰਥ ਵੈਸਟ ਤੋਂ ਆਉਂਦੇ ਗਏ ਅਤੇ ਲੁੱਟਦੇ ਗਏ। ਐਸਾ ਮਹਾਬਲੀ ਸੀਗਾ ਜਿਹੜਾ ਬਾਹਰ ਜਾ ਕੇ ਕਾਬੁਲ ਕੰਧਾਰ ਤੱਕ ਜਿਹੜਾ ਇਹ ਖੌਫ ਪੈਦਾ ਕਰਤੀ ਉੱਥੋਂ ਦੇ ਲੋਕਾਂ ਦੇ ਵਿੱਚ। ਇਹਦਾ ਜਨਰਲ ਸੀ ਹਰੀ ਸਿੰਘ ਨਲਵਾ, ਲੋਕ ਡਰਦੇ ਸੀ ਉਹਦੇ ਨਾਮ ਤੋਂ, ਜਿਹੜੇ ਨੌਰਥ ਵੈਸਟ ਫਰੰਟੀਅਰ ਦੇ ਸੀਗੇ, ਅਫਗਾਨਿਸਤਾਨ, ਕਾਬੁਲ ਕੰਧਾਰ ਉਸ ਤੋਂ ਅੱਗੇ। ਕਸ਼ਮੀਰ ਜਿਹੜਾ ਅੱਜ ਇੰਡੀਅਨ ਗਵਰਨਮੈਂਟ ਤੋਂ ਕੰਟਰੋਲ 'ਚ ਨਹੀਂ ਹੁੰਦਾ, ਹਰੀ ਸਿੰਘ ਨਲਵਾ ਉੱਥੋਂ ਦਾ ਗਵਰਨਰ ਰਿਹਾ। ਕੋਈ ਪ੍ਰੋਬਲਮ ਨਹੀਂ ਸੀ ਉਸ ਸਮੇਂ। ਸੋ ਪੋਲੀਟੀਕਲ ਪਾਵਰ ਸਿੱਖਾਂ ਦੀ, ਖਾਲਸੇ ਦੀ ਬੜੀ ਜੱਦੋ ਜਹਿਦ, ਕੁਰਬਾਨੀਆਂ ਦੇ ਕੇ, ਸੰਘਰਸ਼ ਤੋਂ ਬਾਅਦ 1799 'ਚ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਪੋਲੀਟੀਕਲ ਪਾਵਰ ਬਣ ਗਈ। ਬਾਅਦ 'ਚੋਂ ਮਹਾਰਾਜਾ ਬਣ ਗਿਆ, ਸ਼ਕਤੀ, ਪਰ ਭਗਤੀ ਕਿੱਥੇ ਗਈ? ਜਿਹੜਾ ਬੈਲੈਂਸ ਕਰਨ ਲਈ ਚਾਹੀਦੀ ਇਹ ਲੋੜ, ਉਹ ਨਹੀਂ ਰਹੀ। ਸਿੱਖੀ ਦਾ ਪਤਨ ਸ਼ੁਰੂ ਹੋ ਗਿਆ। ਗਿਆਨੀ ਗਿਆਨ ਸਿੰਘ ਇਸ ਬਾਰੇ ਆਪਣੀਆਂ ਲਿਖਤਾਂ 'ਚ ਲਿਖਦੇ ਨੇ, ਔਰੇ ਰੀਤ, ਔਰੇ ਮੀਤ, ਔਰੇ ਪ੍ਰਤੀਤ ਪ੍ਰੀਤ, ਖਾਨ ਪਹਿਰਾਨ ਗਿਆਨ ਮਾਨ ਔਰੇ ਜਾਨਕੈ। ਅੱਗੇ ਲਿਖਦੇ ਨੇ, ਸਿੱਖੀ ਦਸ਼ਮੇਸ਼ ਕੀ ਸੁਕੀ ਅਪਰ ਦੇਸ਼ ਕੀ ਅਸਿੱਖੀ ਭਰੀ ਪੇਸ਼ਗੀ ਛਿਨਾਰ ਬਣ ਠਾਨਕੈ। ਦਸਮ ਪਾਤਸ਼ਾਹ ਦੀ ਸਿੱਖੀ ਜਿਹੜੀ ਹੈ ਉਹ ਖਤਮ ਹੋ ਗਈ ਸਮਝੋ। ਉਹ ਤਾਕਤ ਦੇ ਨਸ਼ੇ ਨੇ ਐਸਾ ਗੁਣ ਲਗਾ ਤਾ ਦਸਮ ਪਾਤਸ਼ਾਹ ਜਿਹੜੀ ਸਿੱਖੀ ਨੂੰ ਕਿ ਸਭ ਜਿਹੜੇ ਨੇ ਅਸਿੱਖ ਹੋ ਗਏ। ਇਸ ਔਖੇ ਸਮੇਂ ਸਤਿਗੁਰੂ ਰਾਮ ਸਿੰਘ ਜੀ, ਇਸ ਔਖੇ ਸਮੇਂ ਔਖ ਨੂੰ ਸੌਖਾ ਕਰਨ ਲਈ ਸਤਿਗੁਰੂ ਰਾਮ ਸਿੰਘ ਜੀ, ਅਤੇ ਔਖ ਨੂੰ ਹੋਰ ਔਖਾ ਕਰਨ ਲਈ ਡਿਫਰੈਂਟ ਰੂਲਰ, ਔਰੰਗਜ਼ੇਬ ਜਿਹਨੇ ਇੰਡੀਆ ਦੇ ਸਭ ਤੋਂ, ਇੰਡੀਅਨ ਸਭ ਕੌਂਟੀਨੈਂਟ ਦੇ ਸਭ ਤੋਂ ਵੱਡੇ ਲੈਂਡਮਾਰਕ 'ਤੇ ਰੂਲ ਕੀਤਾ, ਜਾ ਚੁੱਕਾ, 150 ਸਾਲ ਹੋ ਗਏ। ਹੁਣ ਨਵਾਂ ਰੂਲਰ ਹੈ ਈਸਟ ਇੰਡੀਆ ਕੰਪਨੀ, ਜਿਹਨੇ ਦੁਨੀਆ ਦੇ ਸਭ ਤੋਂ ਵੱਡੇ ਲੈਂਡਮਾਰਕ 'ਤੇ ਰੂਲ ਕੀਤਾ। ਔਰ ਈਸਟ ਇੰਡੀਆ ਕੰਪਨੀ ਨੇ ਜਦੋਂ ਪੰਜਾਬ ਹਾਰ ਗਿਆ, ਪੰਜਾਬ ਗੁਲਾਮ ਹੋ ਗਿਆ, ਗੱਦਾਰੀ ਕਰਕੇ ਹਾਰਿਆ, ਬਹਾਦਰੀ 'ਚ ਅਸੀਂ ਕਿਸੇ ਤੋਂ ਵੀ ਘੱਟ ਨਹੀਂ ਸੀਗੇ, ਨਾ ਹੀ ਹੈਗੇ ਹਾਂ, ਪਰ ਗੱਦਾਰੀ ਕਰਕੇ ਹਾਰ ਗਏ, ਗੁਲਾਮ ਹੋ ਗਿਆ ਪੰਜਾਬ। ਤਲਵਾਰਾਂ ਸੁਟਾ ਲਈਆਂ ਗਈਆਂ, ਜਿਹਨੇ ਕਿਰਪਾਨ ਰੱਖਣੀ ਹੈ ਉਹਨੂੰ ਕਿਰਪਾਨ ਦੇ ਲਾਇਸੈਂਸ ਦੀ ਲੋੜ ਹੈ ਸਰਕਾਰ ਵੱਲੋਂ। ਪਰ ਅਸੀਂ ਧਰਮ ਦੇ ਪੰਜੋ ਕਕਾਰ ਉਹ ਵੀ ਰੱਖਣੇ ਨੇ, ਅਤੇ ਸਤਿਗੁਰੂ ਜੀ ਨੇ ਹੁਕਮ ਦਿੱਤਾ ਕਿ ਅਸੀਂ ਛੋਟੀ ਕਿਰਪਾਨ ਕੰਘੇ ਦੇ ਨਾਲ ਸਿੰਬੋਲਿਕ ਉਹੀ ਰੱਖੀਏ। ਕਿਰਪਾਨ ਦਾ ਸਾਈਜ਼ ਉਦੋਂ ਸਿੰਬੋਲਿਕ ਰੱਖਣ ਨਾਲ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਇਹ ਹੁਕਮ ਸੀ। ਸਤਿਗੁਰੂ ਰਾਮ ਸਿੰਘ ਜੀ ਨੇ 12 ਅਪ੍ਰੈਲ 1857 ਨੂੰ ਪੰਜ ਪਿਆਰੇ ਦੁਬਾਰਾ ਸਾਜੇ ਸੰਤ ਖਾਲਸੇ ਦੀ ਸਥਾਪਨਾ ਕੀਤੀ, ਅਤੇ ਇੱਕ ਨਵਾਂ ਹਥਿਆਰ, ਤੋਪਾਂ ਨਹੀਂ ਤਲਵਾਰ ਨਹੀਂ, ਇੱਕ ਨਵਾਂ ਹਥਿਆਰ, ਉਹ ਨਵਾਂ ਹਥਿਆਰ ਸੀ ਨੋਨ ਕੋਆਪਰੇਸ਼ਨ ਬਾਇਕਾਟ, ਉਸ ਹਥਿਆਰ ਨੂੰ ਵਰਤਿਆ। ਐਸੀ ਸਤਿਗੁਰੂ ਰਾਮ ਸਿੰਘ ਜੀ ਨੇ ਜਿਹੜੇ ਪੰਜ ਪਿਆਰੇ ਸਾਜੇ, ਉਹਨਾਂ ਚੋਂ ਘੱਟੋ ਘੱਟ ਦੋ ਸਿੱਖ ਖਾਲਸਾ ਫੌਜ ਚੋਂ ਆਏ ਹੋਏ ਸੀ, ਕਾਨ ਸਿੰਘ ਅਤੇ ਸੁੱਧ ਸਿੰਘ, ਇਹ ਸੁੱਧ ਸਿੰਘ ਕੈਵਲਰੀ ਚੋਂ ਸੀ। ਬਾਕੀ ਤਿੰਨ ਸੀਗੇ ਲਾਭ ਸਿੰਘ, ਨੈਣਾ ਸਿੰਘ ਅਤੇ ਆਤਮਾ ਸਿੰਘ। ਸਤਿਗੁਰੂ ਰਾਮ ਸਿੰਘ ਜੀ ਨੇ ਜੋ ਸਪਿਰਿਟ ਭਰੀ ਆਪਣੇ ਸਿੱਖਾਂ ਦੇ ਵਿੱਚ, ਜ਼ੁਲਮ ਜ਼ਬਰ ਦਮਨ ਦੀ ਨੀਤੀ ਦੇ ਖਿਲਾਫ ਖੜੇ ਹੋਣ ਦੀ, ਪੇਸ਼ੈਂਸ ਦੀ, ਨੋਨ ਕੋਆਪਰੇਸ਼ਨ ਅਤੇ ਬੋਇਕਾਟ ਲਈ ਪੇਸ਼ੈਂਸ ਚਾਹੀਦੀ, ਉਹ ਸਪਿਰਿਟ ਹਿੰਦੁਸਤਾਨ ਜਦ ਤੱਕ ਆਜ਼ਾਦ ਨਹੀਂ ਹੋ ਗਿਆ ਉਦੋਂ ਤੱਕ ਅਤੇ ਉਸ ਤੋਂ ਅੱਗੇ ਤੱਕ ਨਹੀਂ। 1857 ਤੋਂ 90 ਸਾਲ ਬਾਅਦ ਇੰਡੀਆ ਆਜ਼ਾਦ ਹੋਇਆ, ਅਤੇ ਉਦੋਂ ਤੱਕ ਵੀ ਉਹ ਹਕੂਮਤ ਇਹੀ ਕਹਿੰਦੀ ਰਹੀ, ਇਟ ਇਜ਼ ਨਾਟ ਪੋਸੀਬਲ ਫੋਰ ਏ ਕੂਕਾ ਟੂ ਬੀ ਏ ਲੋਇਲ ਸਬਜੈਕਟ ਆਫ ਐਮਪਾਇਰ। ਐਸੀ ਸਪਿਰਿਟ ਭਰੀ ਸਤਿਗੁਰੂ ਰਾਮ ਸਿੰਘ ਜੀ, ਪਰ ਨਾਲ ਹੀ ਉਹ ਇਹ ਵੀ ਆਖਦੇ ਰਹੇ ਕੂਕਾ ਝੂਠ ਨਹੀਂ ਬੋਲਦਾ, ਹੋਰਾਂ ਬਾਰੇ ਨਹੀਂ ਉਹਨਾਂ ਨੇ ਲਿਖਿਆ, ਕੂਕਿਆਂ ਬਾਰੇ ਲਿਖਿਆ, ਨਾਮਧਾਰੀਆਂ ਬਾਰੇ ਲਿਖਿਆ। ਇਹ ਦੂਸਰੀ ਵਿਸਾਖੀ ਦਾ ਰਿਜ਼ਲਟ ਸੀ, ਇਹ ਦੂਸਰੀ ਵਿਸਾਖੀ ਤੋਂ ਨਿਕਲੀ ਹੋਈ ਸਪਿਰਿਟ ਸੀ, ਉਸ ਸਮੇਂ ਦੀ ਸਪਿਰਿਟ ਸੀ। ਅੱਜ ਨਾ ਐਮਪਾਇਰ ਹੈ ਅਤੇ ਨਾ ਐਮਪਾਇਰ ਵਾਲੀ ਗੱਲ ਹੈ, ਅੱਜ ਐਮਪਾਇਰ ਜਾ ਚੁੱਕਾ। ਸੋ ਇਹ ਉਸ ਸਮੇਂ ਗੱਲ ਸੀ, ਇਟ ਇਜ਼ ਨਾਟ ਪੋਸੀਬਲ ਫੋਰ ਏ ਕੂਕਾ ਟੂ ਬੀ ਏ ਲੋਇਲ ਸਬਜੈਕਟ ਆਫ ਐਮਪਾਇਰ, ਐਮਪਾਇਰ ਖਤਮ ਚਲਾ ਗਿਆ। ਹੁਣ ਅਸੀਂ ਇੱਥੇ ਹਾਂ, ਜਿੱਥੇ ਵੀ ਬੈਠੇ ਹਾਂ, ਅਸੀਂ ਜੋ ਕਾਨੂੰਨ ਹੈ ਉਹਨੂੰ ਮੰਨਣਾ ਹੀ। ਸਤਿਗੁਰੂ, ਦੋਨੋਂ ਸਤਿਗੁਰੂ ਸਾਹਿਬਾਨਾਂ ਨੇ ਅੰਮ੍ਰਿਤ ਅਤੇ ਕੇਸ ਦਾੜੀ ਰੱਖਣ ਦੀ ਮਰਿਆਦਾ, ਇਹ ਦੋਨੋਂ ਸਾਨੂੰ ਪ੍ਰੋਮੀਨੈਂਟਲੀ ਦਿਸਦੀਆਂ। ਅੱਜ ਵਿਸਾਖੀ ਦੇ ਦਿਨ 'ਤੇ ਅਸੀਂ ਜੇ ਇਹਨਾਂ ਦੋਨਾਂ ਚੀਜ਼ਾਂ ਨੂੰ, ਇਹਨਾਂ ਦੋਨਾਂ ਗੱਲਾਂ ਨੂੰ ਆਪਣੇ ਜੀਵਨ 'ਚ ਲਿਆਈਏ, ਰੱਖੀਏ, ਤੇ ਹੀ ਅੱਜ ਦੀ ਵਿਸਾਖੀ ਅਸੀਂ ਇੱਕ ਟਰੂ ਸਪਿਰਿਟ ਨਾਲ ਮਨਾਉਂਦੇ ਹਾਂ। ਇਹਨਾਂ ਸ਼ਬਦਾਂ ਨਾਲ ਮੈਂ ਖਿਮਾ ਦਾ ਯਾਚਕ ਹਾਂ।